गिरंत गिर पतत पातालं जलंत दे दीप्य बैसवंत है से दे दीप्य। एक ये पाठ ध्यान देना, एक बैसवंत है बबे नूं दलाइयां ला के सस्से औंकड़ ऐड़े कन्ना उत्ते बिंदी तत्ता रारा हा हा बैसवंत है दे दीप्य। महाराज कहंदे ने गिर पहाड़ की चोटी तो ग्रंथ डेग के पातालंग डूंगे टोए विच आ के पतत पा पै जाना इन्ना दुखदायक नहीं है। दे दीप्य प्रज्वलत बैसवंत है अग्नि विच जलंत हुंदा सड़ के मर जाना भी इन्ना दुख रूप नहीं है। सो दीप्य दीवे दी बैसवंत है अग्नि उपर भाव दीवे दी निक्की निक्की लाट दे उपर अपने शरीर नूं दे दे के साड़ साड़ के सड़ जाना भी इन्ना दुख रूप नहीं है। बहंत अगाह तोयंग तरंगंग दुखांत ग्रह चिंता जन्मंग मरना है। अगाह हुंदा डूंगे, तोयंग हुंदा पानी दियां, तरंगंग हुंदा लहरां विच, बहंत हुंदा रुड़ जाना भी इन्ना दुख रूप नहीं है जिन्ना को घर की चिंता का दुख हुंदा है। क्योंकि घर की चिंता जन्म ते मरण की प्राप्ति करने वाली है। इस वास्ते ये भाई है जन्म मरण दे देण वाली घर की चिंता का तुसी संगतो त्याग करो। अनक साधनं न सिद्ध्यते नानक अस्तंभं 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 शब्द साध स्वजन है। महाराज कहते ने कि हे हरि लाल कृष्ण लाल, एक घर ऐसा है जो अनेक साधना करके पाप बेअंत पदार्था नाल भी सिद्ध्यते भरपूर नहीं हुंदा, भरदा नहीं कदे। ते गिरंत गिर पतत पातालंग कई मनुख दुखदायक घर की चिंता के कारण पहाड़ तो डिग के हेठां पताल विच पै के मर जाते हैं। जलंत दे दीप्य बैसवंत है। कई बंदे घर की चिंता के दुख करके दीप्य बैसवंत है प्रज्वलत अग्नि विच सड़ के मर जाते हैं। बहंत अगाह तोयंग तरंगंग दुखंत ग्रह चिंता जन्मंग मरना है। सो इस करके सतगुरु महाराज जी फरमाते हैं कि कई बंदे यह जो घर की चिंता के दुख करके दरिया के डूंगे पानी च रुड़ के मर जाते, कई घर की चिंता करके गड्डी हेठ आ के मर जाते, कई फाहा लैके मर जाते, कई जहर खा के मर जाते हैं। इस तरह घर की चिंता करके जीव हर वेले जमदा मरदा रहिंदा। अनक साधनं न सिद्ध्यते नानक। महाराज कथन करदे हरि लाल कृष्ण लाल, वह घर की चिंता च फस के जीव चाहे अनेक प्रकार के साधन कर लवे ਤਾਂ ਵੀ ਸਿੱਧਿਆ ਤੇ ਮੁਕਤੀ ਨੂੰ ਪ੍ਰਾਪਤ ਨਹੀਂ ਹੁੰਦਾ। ਫਿਰ ਘਰ ਦੀ ਚਿੰਤਾ ਦੂਰ ਕਿਵੇਂ ਹੋਵੇ? ਸਤਿਗੁਰੂ ਕਹਿਣ ਲੱਗੇ ਅਸਥੰਭੰ 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 ਸ਼ਬਦ ਸਾਧ ਸਵਜਣਾ ਹੈ। ਮਹਾਰਾਜ ਜੀ ਇਸ ਪ੍ਰਕਾਰ ਸਮਝਾਉਂਦੇ ਹਨ ਉਹਨਾਂ ਨੂੰ, ਉਹਨਾਂ ਨੂੰ ਤਾਂ ਸਮਝਾ ਚੁੱਕੇ, ਆਪਾਂ ਨੂੰ ਸਮਝਾਉਂਦੇ ਆ ਕਿ ਲੋਕ ਪ੍ਰਲੋਕ ਦੇ ਸਵਜਣ ਹੈ ਸੱਜਣ ਜੋ ਸਾਧੂ ਮਹਾਤਮਾ ਨੇ ਉਹਨਾਂ ਦੇ ਉਪਦੇਸ਼ ਦੁਆਰਾ ਆਪਣੇ ਮਨ ਨੂੰ ਅਸਥੰਭੰ ਇਸਥਿਤ ਕਰੇ, ਤਨ ਨੂੰ ਵੀ ਅਸਥੰਭੰ ਇਸਥਿਤ ਕਰੇ ਅਤੇ ਬਾਣੀ ਨੂੰ ਵੀ ਅਸਥੰਭੰ ਇਸਥਿਤ ਕਰੇ, ਤਾਂ ਘਰ ਦੀ ਚਿੰਤਾ ਦੂਰ ਹੁੰਦੀ ਹੈ। ਨਿਸ਼ਚੇ ਪੂਰਵਕ ਕਥਨ ਹੈ ਕਿ ਸੱਜਣ ਸਾਧੂਆਂ ਦੇ ਸ਼ਬਦ ਦੁਆਰਾ ਮਨ ਨੂੰ ਇਸਥਿਤ ਕਰੇ, ਮਨ ਨੂੰ ਟਿਕਾਓ ਸਹਿਤ ਕਰੇ, ਮਨ ਨੂੰ ਟਿਕਾਓ ਸਹਿਤ ਕਰੇ। ਸੱਜਣ ਜੋ ਸਾਧੂ ਹੈ ਉਹਨਾਂ ਦਾ ਅਸਥੰਭੰ ਇਸਥਿਤ ਕਰਨ ਵਾਲਾ ਜੋ ਸ਼ਬਦ ਉਪਦੇਸ਼ ਹੈ, ਸੋ ਉਸ ਦੁਆਰੇ ਅਸਥੰਭੰ ਇਸਥਿਤ ਰੂਪ ਪਰਮਾਤਮਾ ਵਿੱਚ ਆਪਣੇ ਮਨ ਨੂੰ ਅਸਥੰਭੰ ਕਰੇ, ਇਸਥਿਤ ਕਰੇ, ਟਿਕਾਓ ਦੇ ਸਹਿਤ ਲਿਆਵੇ ਮਨ ਦੇ ਅੰਦਰ, ਤਾਂ ਘਰ ਦੀ ਚਿੰਤਾ ਦੂਰ ਹੁੰਦੀ ਹੈ। ਅਸਥੰਭੰ 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 ਸ਼ਬਦ ਸਾਧ ਸਵਜਣਾ ਹੈ। ਇਹਦਾ ਭਾਵ ਕੀ ਹੈ ਜੀ? ਕਹਿੰਦੇ ਇਹਦਾ ਅੰਤਰੀ ਭਾਵ ਇਹ ਹੈ ਕਿ ਇਸਤਤ ਰਹਿਣ ਵਾਲਾ ਜੋ ਪਰਮੇਸ਼ਰ ਹੈ ਅਸਥੰਭੰ, ਅਤੇ ਇਸਤਤ ਰਹਿਣ ਵਾਲੇ ਜੋ ਸੰਤ ਹਨ ਉਹਨਾਂ ਸੱਜਣ ਸਾਧੂਆਂ ਪਾਸੋਂ ਸ਼ਬਦ ਲੈ ਕੇ ਪਰਮੇਸ਼ਰ ਵਿੱਚ ਅਸਥੰਭੰ ਇਸਥਿਤ ਕਰੇ ਆਪਣੇ ਆਪ ਨੂੰ। ਫਿਰ ਦੇਖੋ ਸ਼ਬਦ ਜੋ ਬ੍ਰਹਮ ਵੀ ਅਸਥੰਭੰ ਇਸਥਿਤ ਰੂਪ ਹੈ, ਇੱਕੋ ਹੀ ਪੰਕਤੀ ਚੋਂ ਸਾਰਾ ਕੁਛ ਆਈ ਜਾਣਾ ਹੈ। ਅਤੇ ਗੁਰਾਂ ਦਾ ਸ਼ਬਦ ਵੀ ਇਸਥਿਤ ਰੂਪ ਹੈ, ਅਤੇ ਗੁਰ ਸ਼ਬਦ ਨੂੰ ਕਮਾਉਣ ਵਾਲੇ ਜਿਹੜੇ ਸੰਤ ਮਹਾਤਮਾ ਵੀ ਇਸਥਿਤ ਰੂਪ ਨੇ। ਇਸ ਕਰਕੇ ਕਮਾਈ ਕਰੇ ਸ਼ਬਦ ਦੀ, ਸ਼ਬਦ ਦੀ ਕਮਾਈ ਵਾਲਿਆਂ ਕੋਲ ਬੈਠੇ। ਜਿਹੜਾ ਸ਼ਬਦ ਦੀ ਕਮਾਈ ਨਹੀਂ ਕੀਤੀ ਉਹਨਾਂ ਕੋਲ ਬਹਿ ਕੇ ਆਪਣਾ, ਉਹ ਤਾਂ ਪਹਿਲਾਂ ਹੀ ਵਿਚਾਰਾ ਰੁੜਿਆ ਪਿਆ ਵਿਕਾਰਾਂ 'ਚ, ਉਹਦੇ ਕੋਲ ਕੀ ਬੈਠਾਂਗੇ ਆਪਾਂ? ਫਿਰ ਬੇਨਤੀ ਕੀਤੀ ਗਰੀਬ ਨਿਵਾਜ, ਆਪ ਇਹ ਕਿਰਪਾ ਕਰਕੇ ਦੱਸੋ ਇਹ ਜੀਵ ਦੇ ਕੀਤੇ ਹੋਏ ਜਨਮਾਂ ਜਨਮਾਂਤਰਾਂ ਦੇ ਪਾਪ ਦੁੱਖ ਦਲਿੱਦਰਾਂ ਦੀ ਨਿਵਿਰਤੀ ਕਿਸ ਤਰ੍ਹਾਂ ਹੁੰਦੀ ਹੈ? ਸੋ ਸਤਿਗੁਰੂ ਮਹਾਰਾਜ ਜੀ ਫਰਮਾਉਣ ਲੱਗੇ, ਸਾਰੀਆਂ ਸੰਗਤਾਂ ਸੁਣੋ ਭਾਈ ਸੰਗਤੋ, ਘੋਰ ਦੁੱਖਿਅੰਗ ਅਨਕ ਹੱਤਿਅੰਗ ਜਨਮ ਦਾਰਿਦਰੰਗ ਮਹਾਂ ਵਿਖਿਆਦੰਗ ਕੱਖੇ ਚ ਅੱਧਾ ਜਈਆ ਵੀਖੇ ਆਦੰ ਦੱਬੇ ਸਿਹਾਰੀ ਖੱਖੇ ਸਿਹਾਰੀ ਐੜੇ ਕੰਨਾਂ ਦੱਦੇ ਉੱਤੇ ਟਿੱਪੀ ਲਾ ਕੇ ਲਿਖੋ ਵੀਖੇ ਆਦੰ। ਮਹਾਰਾਜ ਕਹਿਣ ਲੱਗੇ ਜਿਹੜਾ ਘੋਰ ਬੜੇ ਭਿਆਨਕ ਬਹੁਤ ਬਹੁਤ ਭਿਆਨਕ ਕੋਹੜ ਆਦਿਕ ਦੁੱਖ ਹੈ ਤੇ ਘੋਰ ਦੁੱਖਿਅੰਗ ਏਡਸ ਵਰਗੇ ਰੋਗ ਅੱਜ ਕੱਲ੍ਹ ਪੈਦਾ ਹੋ ਗਏ, ਕੈਂਸਰ ਰੋਗ ਹੈ, ਇਹੋ ਜਿਹੇ ਰੋਗ ਅਸਾਧ ਰੋਗ ਜਿਹੜੇ ਹਟ ਹੀ ਨਹੀਂ ਸਕਦੇ, ਡਾਕਟਰ ਜਵਾਬ ਹੀ ਦੇ ਦੇਣ ਜਿੱਥੋਂ ਇਹ ਨਹੀਂ ਹਟ ਸਕਦਾ। ਦੁੱਖ ਗਊ ਮਾਰਨੀ, ਲੜਕੀ ਮਾਰਨੀ, ਬ੍ਰਹਮ ਗਿਆਨੀ ਦਾ ਮਾਰਨਾ ਆਦਿਕ ਅਨੇਕ ਪ੍ਰਕਾਰ ਦੀ ਹੱਤਿਆ ਦਾ ਦੋਸ਼ ਲੱਗਿਆ ਹੁੰਦਾ। ਬਾਣੀ 'ਚ ਤਾਂ ਕਿਹਾ ਲੜਕੀ ਨਹੀਂ ਮਾਰਨੀ, ਤਾਂ ਸਾਡੇ ਲੋਕ ਹਟਦੇ ਹੀ ਨਹੀਂ ਹੈ। ਪੁਰਾਣੀਆਂ ਬੁੜੀਆਂ ਨੇ ਗਲ ਗੂਠੇ ਦੇ ਬਹੁਤ ਮਾਰੀਆਂ ਸੀ, ਫਿਰ ਹੁਣ ਉਦਾਂ ਹੀ ਮਾਰੀ ਜਾਂਦੇ ਨੇ, ਫਿਰ ਕਿਹੜਾ ਉਹ ਹਟ ਜਾਂਦੀਆਂ ਹੁਣ। ਅਤੇ ਜਨਮ ਕਾਲ ਦਾ ਦਲਿੱਦਰੀ ਭਾਵ ਜਨਮ ਤੋਂ ਲੈ ਕੇ ਕੰਗਾਲ ਹੋਣਾ, ਦਲਿੱਦਰੀ ਦੇ ਘਰ ਵਿੱਚ ਜਨਮ ਲੈਣਾ, ਜਨਮ ਮਰਨ ਰੂਪ ਦਲਿੱਦਰ ਦੀ ਪ੍ਰਾਪਤੀ ਹੋਈ ਰਹਿਣੀ, ਇਸ ਤੋਂ ਆਦਿ ਜੋ ਮਹਾਂ ਬੜੇ ਬੜੇ ਭਾਰੀ ਵਿਖਿਆਦੰਗ ਦੁੱਖ ਜਾਂ ਉਪਦਰਵ ਹਨ। ਮਹਾਂ ਵਿਖਿਆਦੰਗ ਬੜੇ ਝਗੜੇ ਗਲ ਚ ਆ ਕੇ ਪਏ ਰਹਿਣੇ, ਮਹਾਂ ਵਿਖਿਆਦੰਗ ਬਹੁਤ ਵਿਸ਼ਿਆਂ ਦਾ ਆਦਨ ਕਰਨਾ, ਬਹੁਤੇ ਵਿਸ਼ਈ ਹੋ ਕੇ ਵਿਸ਼ਿਆਂ ਨੂੰ ਭੋਗਣਾ, ਮੁਕੱਦਮੇ ਚੱਲੀ ਜਾਣੇ ਸਿਰ ਤੇ, ਬੜੇ ਬੜੇ ਮੁਕੱਦਮੇ ਵਿਖਿਆਦ ਪਏ ਰਹਿਣੇ, ਇਹ ਹੁਣ ਚੀਜ਼ਾਂ ਬਹੁਤ ਪਰੇਸ਼ਾਨ ਕਰਦੀਆਂ ਜੀ। ਇਹ ਮਹਾਰਾਜ ਜੀ ਦੂਰ ਕਿਵੇਂ ਹੋ ਸਕਦੀਆਂ? ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਜੈਸੇ ਪਾਵਕ ਕਾਸ਼ਟ ਪਸਮੰ ਕਰੋਤ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਤਿਗੁਰੂ ਦੇਵ ਜੀ ਕੀ ਕਥਨ ਕਰਦੇ ਆ? ਮਹਾਰਾਜ ਕਹਿਣ ਲੱਗੇ, ਪਹਿਲਾਂ ਤੁਹਾਨੂੰ ਦੱਸਿਆ ਨਾ ਕਿ ਸਾਰੇ ਉਪਦਰਵ ਇੱਕ ਹਰੀ ਦੇ ਨਾਮ ਸਿਮਨ ਕਰਕੇ ਇਸ ਤਰ੍ਹਾਂ ਮਿਟ ਜਾਂਦੇ ਆ। ਜਿਸ ਤਰ੍ਹਾਂ ਕਾਸ਼ਟ ਹੁੰਦਾ ਲੱਕੜਾਂ ਨੂੰ, ਪਾਵਕ ਜਿਹੜੀ ਹੁੰਦੀ ਅੱਗ, ਭਸਮੰ ਕਰੋਤ ਸਵਾਹ ਕਰ ਦਿੰਦੀ ਹੈ। ਇਸ ਕਰਕੇ ਬਾਣੀ ਅੰਦਰ ਬਹੁਤ ਪ੍ਰਮਾਣ ਦਿੱਤੇ ਹੋਏ ਨੇ, ਸਾਰੇ ਪਾਪ ਜਿਹੜੇ ਨੇ, ਮਨਮੁਖ ਮੋਹੇ ਗੁਬਾਰ ਜਿਉਂ ਭੁੱਲਾ ਮੰਝ ਬਣੀ, ਕੱਟੇ ਪਾਪ ਅਸੰਖ ਨਾਵੈ ਇੱਕ ਕਣੀ, ਈਂਧਨ ਅਧਿਕ ਸਕੇਲੀਆ ਭਾਈ ਪਾਵਕ ਰੰਚਕ ਪਾਏ, ਖਿਨ ਪਲ ਨਾਮ ਰਿਦੈ ਵਸੈ ਭਾਈ ਨਾਨਕ ਮਿਲਣ ਸੁਭਾਏ। ਇਸ ਕਰਕੇ ਉਹ ਇੱਕ ਪਰਮੇਸ਼ਰ ਦਾ ਨਾਮ ਮਹਾਰਾਜ ਇੰਨੇ ਦੁੱਖ ਅਤੇ ਪਾਪਾਂ ਦੇ ਦੂਰ ਕਰਨੇ ਨੂੰ ਕਿਸ ਤਰ੍ਹਾਂ ਸਮਰੱਥ। ਸੋ ਮਹਾਰਾਜ ਕਹਿਣ ਲੱਗੇ, ਪਰਮੇਸ਼ਰ ਦਾ ਨਾਮ ਹੈ ਇਹ ਅਤਰਥੀ ਸੂਰਮਾ, ਇਸ ਨਾਮ ਨੂੰ ਕਿਸੇ ਦੀ ਸਹਾਇਤਾ ਲੈਣ ਦੀ ਲੋੜ ਨਹੀਂ ਹੈ। ਜਿਸ ਤਰ੍ਹਾਂ ਪ੍ਰਤੱਖ ਇੱਕ ਸੂਰਮਾ ਰਥੀ ਹੁੰਦਾ, ਦੂਜਾ ਮਹਾਂਰਥੀ ਹੁੰਦਾ, ਤੀਜਾ ਅਤਰਥੀ ਹੁੰਦਾ, ਜੋ ਇੱਕ ਨਾਲ ਇੱਕ ਲੜੇ ਉਹ ਰਥੀ ਸੂਰਮਾ, ਜੋ 10,000 ਨਾਲ ਲੜੇ ਇੱਕ ਇਕੱਲਾ ਉਹ ਮਹਾਂਰਥੀ ਸੂਰਮਾ ਹੁੰਦਾ, ਅਤੇ ਜੋ ਅਣਗਿਣਤਾਂ ਨਾਲ ਲੜੇ ਉਹ ਅਤਰਥੀ ਸੂਰਮਾ ਹੈ। ਉਹਨੂੰ ਹੋਰ ਕਿਸੇ ਦੀ ਸਹਾਇਤਾ ਲੈਣ ਦੀ ਲੋੜ ਨਹੀਂ ਪੈਂਦੀ। ਸਿਮਰਤ ਇੱਕ ਵਾਰ ਹਰ ਹਰ ਮਿਟ ਕੋਟ ਕਸਮ ਲਜਾਂਤ, ਇੱਕ ਵਾਰ ਜਿਨ ਤੋਂ ਮੈਂ ਸੰਭਾਰਾ, ਕਾਲ ਫਾਸ ਤੇ ਤਾਹੇ ਉਬਾਰਾ, ਜਿਨ ਦਾ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੋਖ ਤੇ ਰਹਾ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਪਹਿਲੇ ਪਾਤਸ਼ਾਹ ਮਹਾਰਾਜ ਨੇ ਵੀ ਬਾਣੀ ਅੰਦਰ ਔਰ ਸੂਰਜ ਪ੍ਰਕਾਸ਼, ਗੁਰੂ ਨਾਨਕ ਪ੍ਰਕਾਸ਼ ਨਾਮ ਦੀ ਬੜੀ ਮਹਿਮਾ ਦੱਸੀ ਹੈ। ਇਹ ਮੰਤਰ ਮਹਾਂ ਸਤਨਾਮ ਹੈ, ਨਿਜ ਜੀਹ ਜਪੇ ਜੋ ਅਰੋਗ ਚਹੈ, ਤਨ ਤਾਪ ਕਹਾਂ ਇਸ ਤੇ ਜੋ ਰਹੈ, ਜਗ ਤੀਨੋ ਤਾਪਨ ਖਾਪਦ ਹੈ, ਮੁਖ ਧਨ ਜਪੈ ਸਤਨਾਮ ਸਦਾ, ਕੇ ਸੰਕਟ ਹੋਣ ਨਾ ਦੇਤ ਕਦਾ, ਬਡ ਭਾਗ ਭਰੇ ਲਿਵਲਾਵਤ ਹੈ, ਦੁੱਖ ਲੋਕ ਪਰਲੋਕ ਨਸਾਵਤ ਹੈ, ਕਹਿ ਸਿੱਖਿਨ ਸਾਥ ਵਿਕਾਰ ਤਜੋ, ਸਤਨਾਮ ਭਜੋ ਸਤਨਾਮ ਭਜੋ। ਸੋ ਇਸ ਕਰਕੇ ਮਹਾਰਾਜ ਨੇ ਜਿਵੇਂ ਬਚਨ ਕੀਤਾ, ਇਸ ਸਾਰੇ ਬਚਨ ਨੂੰ ਕਮਾਉਣਾ। ਪਰਮੇਸ਼ਰ ਦਾ ਨਾਮ ਸਧਾਰਨ ਪ੍ਰਾਸ਼ਚਿਤ ਜੋ ਹੈ, ਜੋ ਸਭ ਪਾਪਾਂ ਦੇ ਨਾਸ ਕਰਨ ਵਾਲਾ ਹੈ। ਕਬੀਰ ਜੀ ਦੀ ਇਸਤਰੀ ਮਾਈ ਲੋਈ ਨੇ ਕੋੜੀ ਬੰਦੇ ਨੂੰ ਇੱਕ ਦਫ਼ਾ ਨਾਮ ਜਪਾ ਕੇ ਉਹਦਾ ਕੋੜ ਦੂਰ ਕਰਤਾ, ਦੂਜੀ ਵਾਰ ਨਾਮ ਜਪਾ ਕੇ ਪਦਾਰਥਾਂ ਦੀ ਪ੍ਰਾਪਤੀ, ਤੀਜੀ ਵਾਰੀ ਆਰਾਮ ਨਾਮ ਕਹਾ ਕੇ ਮੁਕਤੀ ਦੇ ਤੀ। ਪ੍ਰਭੂ ਦੇ ਨਾਮ ਦੇ ਵਿੱਚ ਇੰਨੀ ਸਮਰੱਥਾ ਹੈ, ਕੀ ਦੱਸੀਏ ਤੁਹਾਨੂੰ ਕਿ ਨਾਮ ਦੀ ਕਿੰਨੀ ਸਮਰੱਥਾ ਹੈ। ਅੰਧਕਾਰ ਸਿਮਰਤ ਪ੍ਰਕਾਸ਼ੰ ਗੁਣ ਰਮੰਤ ਅਘ ਖੰਡਨ ਹੈ। ਵਾਹਿਗੁਰੂ ਨਾਮ ਦੇ ਸਿਮਰਨ ਕਰਨ ਨਾਲ ਅਗਿਆਨ ਰੂਪ ਹਨੇਰੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਵਾਹਿਗੁਰੂ ਵਾਹਿਦਾਰਤਾ ਅਸਚਰਜ ਗੋ, ਅਗਿਆਨ ਦੇ ਹਨੇਰੇ ਨੂੰ ਮੇਟ ਕੇ ਜੋ ਰੂਹ ਤੋਂ ਭਾਵ ਕਰਦਾ ਹੈ ਪ੍ਰਕਾਸ਼। ਹਰੀ ਨਾਮ ਦੇ ਸਿਮਰਨ ਕਰਕੇ ਸੰਸਾਰ ਰੂਪ ਅੰਧਕਾਰ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਅਤੇ ਨਾਮ ਆਦਿਕ ਗੁਣਾਂ ਦੇ ਰਮੰਤ ਉਚਾਰਨ ਕਰਨ ਨਾਲ ਅੱਗ ਖੰਡਨ ਪਾਪ ਨਾਸ ਹੋ ਜਾਂਦੇ ਹਨ। ਰਿਦ ਬਸੰਤ ਭੈ ਭੀਤ ਦੂਤ ਹੈ, ਕਰਮ ਕਰਤ ਮਹਾ ਨਿਰਮਲ ਹੈ। ਹਿਰਦੇ ਵਿੱਚ ਵਾਹਿਗੁਰੂ ਨਾਮ ਦੇ ਵਸਣ ਕਰਕੇ ਕਾਮ ਕ੍ਰੋਧ ਆਦਿਕ ਦੂਤ ਵੀ, ਭੈ ਹੁੰਦਾ ਖੌਫ ਡਰ ਵਿੱਚ ਵੀ, ਭੀਤ ਪਾਪ ਵੀ ਤੱਤ ਹੋ ਜਾਂਦੇ, ਡਰ ਜਾਂਦੇ, ਭੱਜ ਜਾਂਦੇ ਨੇ ਉੱਥੇ ਨਾਮ ਦੇ ਕਰਕੇ। ਇਹ ਨਾਮ ਤੋਂ ਤਾਂ ਡਰਦੇ ਸਾਰੇ, ਤਾਂਹੀਓ ਤਾਂ ਜਦੋਂ ਵਾਹਿਗੁਰੂ ਮੰਤਰ ਬਾਣੀ ਮੂਲ ਮੰਤਰ ਪੜ੍ਹਨ ਲੱਗਦੇ ਹਾਂ, ਦੇਹ ਵਾਸੀਆਂ ਦੇ ਨੀਂਦ, ਇਹ ਜ਼ੋਰ ਪਾਉਂਦੇ ਰਹੇ, ਉਹ ਨਾ ਜਪ ਨਾ, ਇਹਦਾ ਮੂੰਹ ਫੜ ਲਓ, ਇਹਦੀਆਂ ਅੱਖਾਂ ਬੰਦ ਕਰ ਦਿਓ, ਇਹਦੇ ਕੰਨ ਬੰਦ ਕਰ ਦਿਓ, ਦਿਮਾਗ 'ਤੇ ਅਸਰ ਪਾਉਂਦੇ ਨੇ, ਐਨ ਚਾਰੇ ਪਾਸੇ ਸਾਰੇ ਚਿੰਬੜ ਜਾਂਦੇ, ਉਹ ਨਾ ਜਪ, ਉਹ ਨਾ ਜਪ, ਜੇ ਤੂੰ ਜਪਣ ਲੱਗ ਗਿਆ ਅਸੀਂ ਕਿੱਥੇ ਜਾਵਾਂਗੇ। ਕਈ ਤਾਂ ਫਿਰ ਸੌਂ ਜਾਂਦੇ, ਜਦ ਨੀਂਦ ਆਈ ਹੈ ਚਾਹ ਪੀਣ ਲੱਗ ਜਾਂਦੇ, ਉਹ ਕਹਿੰ ਚੱਲ ਟਾਲਤਾ ਹੁਣ ਇਹਨੂੰ। ਅਤੇ ਕਈ ਜਿਹੜੇ ਹੁੰਦੇ ਨੇ ਉਹ ਤਕੜੇ ਹੋ ਕੇ ਲੱਗੇ ਰਹਿੰਦੇ ਨੇ, 15 ਕੁ ਮਿੰਟ ਤਾਂ ਇਹ ਜੰਗ ਜਿਹਾ ਹੁੰਦਾ ਇਹਨਾਂ ਨਾਲ, ਫਿਰ ਬਾਅਦ 'ਚ ਆਪਣੇ ਆਪ ਹੀ ਛੱਡ ਕੇ ਭੱਜ ਜਾਂਦੇ ਨੇ, ਉੱਚੀ ਉੱਚੀ ਸਮਕਾਂ ਵਾਹਿਗੁਰੂ ਵਾਹਿਗੁਰੂ ਕਰੇ। ਸੋ ਜਮਦੂਤ ਭੈ ਕਰਕੇ ਭੀਤ ਕੰਧ ਦੇ ਸਮਾਨ ਜੜ ਹੋ ਜਾਂਦੇ ਆ, ਅਤੇ ਨਾਮ ਦੇ ਪ੍ਰਤਾਪ ਕਰਕੇ ਇਹ ਜੀਵ ਮਹਾਂ ਨਿਰਮਲਾ ਅਤੇ ਪਵਿੱਤਰ ਨਿਸ਼ਕਾਮ ਕਰਮਾਂ ਦੇ ਕਰਨ ਵਾਲਾ ਹੋ ਜਾਂਦਾ, ਕਰਮ ਸਰੀਰ ਵੀ ਬੜਾ ਪਵਿੱਤਰ ਹੋ ਜਾਂਦਾ। ਇਹ ਗੱਲਾਂ ਕਈ ਵਾਰ ਐਸੀਆਂ ਸਟੇਜ 'ਤੇ ਨਹੀਂ ਦੱਸੀ ਦੀਆਂ ਸੰਗਤਾਂ ਨੂੰ, ਪਰ ਹੁਣ ਕੀ ਹੈ ਵੀ ਤਾਂ ਸਾਰੇ ਕੁਐਸਚਨ ਕਰਦੇ ਵੀ ਜਦੋਂ ਵਾਹਿਗੁਰੂ ਕਰਦੇ ਹਾਂ, ਮੂਲ ਮੰਤਰ ਅਭਿਆਸ ਬਾਣੀ ਪੜ੍ਹਦੇ ਹਾਂ, ਕੁਛ ਵੀ ਕਰਦੇ ਹਾਂ, ਚੰਗੇ ਭਲੇ ਬੈਠੇ ਹਾਂ, ਜੇ ਨਾਮ ਜਪਣ ਲੱਗ ਜੀ ਆਵਾਸੀਆਂ ਆਵਾਸੀਆਂ ਆਈ ਜਾਂਦੀਆਂ, ਨੀਂਦ ਹੀ ਆਈ ਜਾਂਦੀ ਹੈ। ਇੱਕ ਤਾਂ ਇਹ ਕਾਰਨ ਦੱਸਿਆ, ਜਿਹੜਾ ਇੱਕ ਇਹ ਹੁੰਦਾ ਸਰੀਰ ਦੀ ਸਫਾਈ ਹੁੰਦੀ ਹੈ, ਸਰੀਰ ਦੇ ਅੰਦਰ ਇੰਨਾ ਕੁਛ ਬੈਠਾ, ਇੰਨਾ ਕੁਛ ਜਮ੍ਹਾਂ ਪਿਆ ਨਿਕਾ 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 ਕਰਕੇ, ਉਹ ਆਵਾਸੀਆਂ ਰਾਹੀਂ ਬਾਹਰ ਨਿਕਲਦਾ। ਇਹ ਕਿਸੇ ਮਹਾਂਪੁਰਖ ਨੂੰ ਪੁੱਛਿਆ ਕਿ ਕੀ ਚੱਕਰ ਹੁੰਦਾ ਹੈ, ਕਹਿੰਦੇ ਬਹੁਤ ਕੁਛ ਹੈ ਭਾਈ, ਕੀ ਦੱਸੀਏ ਤੈਨੂੰ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜਾ ਸੋ ਪਾਵੈ, ਸਰੀਰ ਦੇ ਅੰਦਰ ਇੰਨਾ ਕੁਛ ਜਮ੍ਹਾਂ ਪਿਆ, ਇੰਨੇ ਪਾਪ ਜਮ੍ਹਾਂ ਪਏ ਨੇ, ਇੰਨੀਆਂ ਗੰਦੀਆਂ ਹਵਾਵਾਂ ਨੇ ਸਰੀਰ ਦੇ ਅੰਦਰ ਸੂਖਮ ਰੂਪ ਧਾਰ ਕੇ, ਕਿਣਕੀਆਂ ਮਾਤਰ ਬੈਠੇ ਨੇ, ਜਦੋਂ ਸਿਮਰਨ ਕਰਨ ਲੱਗਦੇ ਹੋ ਫਿਰ ਬਾਹਰ ਨੂੰ ਆਉਂਦੇ ਸਾਰੇ, ਕਹਿੰਦੇ ਵਾਸੀਆਂ ਆ ਕੇ ਬੁਰਾ ਹਾਲ, ਫਿਰ ਆਪਣੇ ਆਪ ਹੀ ਸ਼ਾਂਤ ਹੋ ਜਾਂਦੇ ਨੇ। ਹੁਣ ਇਹ ਸਾਰੀਆਂ ਇੰਟਰਨਲ ਚੀਜ਼ਾਂ ਨੇ, ਆਮ ਜਿਹੜੇ ਨਾਸਤਕ ਜੇ ਬੰਦੇ ਆ ਉਹਨਾਂ ਵਿਚਾਰਿਆਂ ਨੂੰ ਤਕਲੀਫ ਹੋਣ ਲੱਗ ਜਾਂਦੀ ਸੁਣ ਕੇ, ਉਹ ਹੱਸਦੇ ਆ, ਕਈ ਪ੍ਰਕਾਰ ਦੀਆਂ ਗੱਲਾਂ ਕਰਦੇ ਨੇ, ਪਰ ਹੁਣ ਕਰੀਏ ਕਿ ਉਹ ਤਾਂ ਹੈਗੇ 10, ਸੰਗਤਾਂ ਹੈਗੀਆਂ 90, 90 ਦਾ ਆਪਾਂ ਦੇਖਣਾ ਕਿ 10 ਦਾ ਦੇਖਣਾ, ਉਹਨਾਂ ਨੂੰ ਜੋ ਰੌਲਾ ਪਾਉਂਦੇ ਪਾਈ ਜਾਣ ਦੋ, ਉਹਨਾਂ ਜਾਣਾ ਹੀ ਨਰਕਾਂ ਨੂੰ ਆ। ਜਨਮ ਮਰਨ ਰਹੰਤ ਸਰੋਤਾ ਸੁਖ ਸਮੂਹ ਅਮੋਘ ਦਰਸ਼ਨ ਹੈ। ਸਤਿਗੁਰੂ ਕਹਿੰਦੇ ਨਾਮ ਦੇ ਸ਼ਰਵਣ ਕਰਨ ਵਾਲਾ ਬੰਦਾ ਜਨਮ ਮਰਨ ਦੇ ਤਰਫੋਂ ਰਹੰਤ ਰਹਿ ਜਾਂਦਾ ਅਤੇ ਸਮੂਹ ਸੁਖਾਂ ਦੇ ਸਹਿਤ ਹੁੰਦਾ, ਉਸ ਨਾਮ ਜਪਣ ਵਾਲੇ ਦਾ ਦਰਸ਼ਨ ਵੀ ਅਮੋਘ ਭਾਵ ਸਫਲ ਹੁੰਦਾ, ਸਹਿਤ ਫਲਾਂ ਦੇ ਹੁੰਦਾ। ਮਹਾਰਾਜ ਜਿਸ ਭਗਵਾਨ ਦਾ ਨਾਮ ਐਸਾ ਫਲਦਾਇਕ ਕਥਨ ਕੀਤਾ, ਉਹ ਭਗਵਾਨ ਕੈਸਾ ਹੋਵੇਗਾ, ਕਹਿੰਦੇ ਉਹਦਾ ਸੁਭਾਅ ਕੈਸਾ, ਕਿੰਨਾ ਸੋਹਣਾ ਭਗਵਾਨ ਹੈ। ਸਰਣ ਜੋਗੰ ਸੰਤ ਪ੍ਰਿਆ ਨਾਨਕ ਸੋ ਭਗਵਾਨ ਖੇਮੰ ਕਰੋਤ। ਉਹ ਵਾਹਿਗੁਰੂ ਸ਼ਰਨਾਇਆਂ ਦੀ ਰੱਖਿਆ ਕਰਨ ਦੇ ਯੋਗ ਹੈ। ਸਰਣ ਜੋਗੰ ਸੰਤ ਪ੍ਰਿਆ ਨਾਨਕ, ਅਤੇ ਸੰਤਾਂ ਦਾ ਪ੍ਰਿਆ ਪਿਆਰ ਹੈ। ਫਿਰ ਉਹ ਭਗਵਾਨ ਖੇਮੰ ਕਰੋਤ, ਮੁਕਤੀ ਦੇ ਕਰੋਤ ਭਾਵ ਕਰਨ ਵਾਲਾ, ਖੇਮੰ ਰੱਖਿਆ ਦੇ ਕਰਨ ਵਾਲਾ, ਖੇਮੰ ਖੇਮਾ ਦੇ ਕਰਨ ਵਾਲਾ, ਮਾਫ਼ ਕਰ ਦੇਣ ਵਾਲਾ। ਜਿਸ ਵੇਲੇ ਭਗਵਾਨ ਦੀ ਬੱਖੀ ਵਿੱਚ ਭ੍ਰਿਗੂ ਰਿਸ਼ੀ ਨੇ ਆ ਕੇ ਵਿਸ਼ਨੂੰ ਜੀ ਦੇ ਆਪਣਾ ਪੈਰ ਮਾਰਿਆ, ਤਾਂ ਉਸ ਵੇਲੇ ਭਗਵਾਨ ਨੇ ਖੇਮਾ ਗੁਣ ਗ੍ਰਹਿਣ ਕੀਤਾ, ਕੋਈ ਸਰਾਪ ਨਹੀਂ ਦਿੱਤਾ, ਸਗੋਂ ਉੱਠ ਕੇ ਭ੍ਰਿਗੂ ਦੇ ਚਰਨ ਘੁੱਟਣ ਲੱਗ ਪਏ। ਕਹਿੰਦੇ ਸਾਡਾ ਸਰੀਰ ਪੱਥਰ ਵਰਗਾ ਸਖ਼ਤ ਹੈ, ਆਪਦੇ ਚਰਨ ਕਮਲ ਫੁੱਲ ਵਾਂਗੂ ਕੋਮਲ ਹੈ, ਆਪ ਦੇ ਚਰਨਾਂ ਨੂੰ ਕੋਈ ਦੁੱਖ ਤਾਂ ਨਹੀਂ ਹੋਇਆ, ਕਿੰਨੀ ਨਿਮਰਤਾ ਧਾਰੀ ਹੈ। ਇਸ ਕਰਕੇ ਭਲਿਓਂ ਸੇ ਭਲਾ ਕਰੇ ਤੇ ਜਗਤ ਵਿਵਹਾਰ, ਬੁਰਿਓਂ ਸੇ ਜੇ ਭਲਾ ਕਰੇ ਤੇ ਵਿਰਲੇ ਸੰਸਾਰ, ਭਲੇ ਭਲਾਈ ਨਾ ਤਜੇ ਬੁਰਿਆਂ ਕੇ ਪੀ ਸਾਥ, ਕਿਆ ਵਿਸ਼ਨੂੰ ਦਾ ਘਟ ਗਿਆ ਭ੍ਰਿਗੂ ਨੇ ਮਾਰੀ ਲਾਤ, ਜੋ ਤੁਝ ਕੋ ਕਾਂਟੇ ਬੋਏ ਤਿਨ ਕੋ ਬੋ ਤੂੰ ਫੂਲ, ਤੁਝ ਕੋ ਫੂਲ ਕੇ ਫੂਲ ਹੈ ਵਾਹ ਕੋ ਸੂਲ ਕੀ ਸੂਲ। ਉਹਨੇ ਕੰਡੇ ਬੀਜੇ ਤਾਂ ਕੰਡੇ ਹੀ ਮਿਲਣੇ, ਤੂੰ ਆਪਣਾ ਭਲਾ ਕਰੀ ਜਾ। ਕਈ ਕਹਿੰਦੇ ਮੈਂ ਭਲਾ ਕਰਦਾ ਲੋਕ ਮੇਰਾ ਬੁਰਾ ਕਰਦੇ ਆ, ਫਿਰ ਜਿਹੜਾ ਬੁਰਾ ਬੀਜਦਾ ਉਹਨੂੰ ਤਾਂ ਬੁਰਾ ਹੀ ਮਿਲਣਾ, ਤੈਨੂੰ ਤਾਂ ਤੇਰਾ ਤਾਂ ਭਲਾ ਹੀ ਹੋਣਾ, ਤੇਰੇ ਤਾਂ ਫੁੱਲਾਂ ਦੇ ਫੁੱਲ ਹੀ ਰਹਿਣੇ ਆ, ਉਹਦੀਆਂ ਸੂਲਾਂ ਦੀਆਂ ਸੂਲਾਂ ਹੀ ਬਣੀ ਜਾਣੀਆਂ। ਇਹ ਫਿਰ ਖਿਮਾ ਕਿਹਨੂੰ ਕਹਿੰਦੇ ਨੇ, ਖਿਮਾ ਦਾ ਸਰੂਪ ਕੀ ਹੈ? ਕਹਿੰਦੇ ਜਦ ਕੋਈ ਬੰਦਾ ਆਪਣੇ ਨਾਲ ਵਧੀਕੀ ਕਰੇ ਜਾਂ ਗਾਲਾਂ ਕੱਢੇ, ਤਾਂ ਉਹ ਤੋਂ ਪਾਸੋਂ ਬਦਲਾ ਲੈਣ ਦੀ ਤਾਕਤ ਆਪਣੇ ਸਰੀਰ ਵਿੱਚ ਹੁੰਦਿਆਂ ਹੋਇਆਂ ਵੀ ਉਹਨੂੰ ਕੁਝ ਨਾ ਕਹਿਣਾ, ਇਹਦਾ ਨਾਮ ਹੈ ਖਿਮਾ। ਫਿਰ ਜਿਸ ਵੇਲੇ ਸਤਿਗੁਰੂ ਅਮਰਦਾਸ ਜੀ ਦੀ ਬੱਖੀ ਵਿੱਚ ਦਾਤੂ ਨੇ ਲੱਤ ਮਾਰੀ ਸੀ, ਤਾਂ ਉਸ ਵੇਲੇ ਵੀ ਗਰੀਬ ਨਿਵਾਜ ਨੇ ਖਿਮਾ ਗੁਣ ਗ੍ਰਹਿਣ ਕੀਤਾ, ਅੱਗੋਂ ਆਪ ਉੱਠ ਕੇ ਉਹਦੇ ਚਰਨ ਘੁੱਟਣ ਲੱਗ ਪਏ। ਸਾਡਾ ਸਰੀਰ ਖੰਗਰ ਵਰਗਾ ਹੈ, ਸਾਡਾ ਸਰੀਰ 'ਚ ਹੱਡੀਆਂ ਨਿਕਲੀਆਂ, ਤੁਹਾਡੇ ਦਰਦ ਤਾਂ ਨਹੀਂ ਹੋਇਆ ਕਿਤੇ? ਨਾਲੇ ਲੱਤ 'ਚ ਦਰਦ ਹੋਣ ਲੱਗ ਗਿਆ, ਮੁੜ ਕੇ ਗਿਆ ਨਹੀਂ। ਫਿਰ ਤੀਜੇ ਪਾਤਸ਼ਾਹ ਵੇਲੇ ਦਰਦ ਸ਼ੁਰੂ ਹੋਇਆ, ਚੌਥੇ ਪਾਤਸ਼ਾਹ ਵੇਲੇ ਰਿਹਾ, ਪੰਜਵੇਂ ਪਾਤਸ਼ਾਹ ਚਰਨੀ ਪਿਆ ਤਾਂ ਜਾ ਕੇ ਦਰਦ ਹਟਿਆ ਸੀ। ਇਸ ਕਰਕੇ ਇਹ ਦਾਤੂ ਨੇ ਲੱਤ ਮਾਰੀ ਸੀ। ਮਹਾਰਾਜ ਦੂਜੇ ਪਾਤਸ਼ਾਹ ਦੇ ਸਾਹਿਬਜ਼ਾਦੇ ਸੀਗੇ, ਦਾਸੂ ਤੇ ਦਾਤੂ। ਦਾਸੂ ਵੱਡਾ ਸੀ, ਦਾਤੂ ਛੋਟਾ ਸੀ। ਤੋ ਇਸ ਕਰਕੇ ਫਰੀਦਾ ਜੋਤ ਹੈ ਬਾਹਰ ਨੂੰ ਮੁੱਕੀਆਂ ਤੇ ਇਹਨਾਂ ਨਾਲ ਮਾਰੇ ਘੁੰਮ ਆਪਣੇ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ। ਫਰੀਦਾ ਤੀਓ ਪਵਾਹੀ ਦੱਬ ਜੇ ਸਾਈਂ ਲੋੜ ਹੈ ਸਭ, ਇੱਕ ਛਿੱਜਾ ਬਿਆਲ ਤਾੜੀਆ ਤਾਂ ਸਾਈਂ ਦਾ ਦਰਵਾੜੀਆ। ਇਹ ਆਪਾਂ ਅੱਗੇ ਜਾ ਕੇ ਹੁਣ ਕਥਾ ਸੁਣੀ ਲੈਣੀ ਸਲੋਕਾਂ ਦੀ। ਸਤ ਸੰਤੋਖ ਰਹੋ ਜਨ ਭਾਈ, ਖਿਮਾ ਗਹੋ ਸਤਿਗੁਰ ਸੁਰਨਾਈ। ਖਿਮਾ ਗਰੀਬੀ ਆਨੰਦ ਸਹਿਜ ਸਹਿਜ, ਜਪਤ ਰਹਿ ਗੁਣਤਾਸ। ਖਿਮਾ ਗਹੀ ਸਚ ਸੰਚਿਓ, ਖਾਇਓ ਅੰਮ੍ਰਿਤ ਨਾਮ। ਖਰੀ ਕਿਰਪਾ ਠਾਕੁਰ ਪਈ, ਆਨੰਦ ਸੂਖ ਵਿਸਰਾਮ। ਖਿਮਾ ਧਾਰਨੀ ਹੈ। ਇਸ ਪ੍ਰਕਾਰ ਜਿਹੜੀ ਹੈ ਨਾ ਖਿਮਾ ਮਹਾਰਾਜ ਕਹਿੰਦੇ ਹੈ, ਇਹ ਸਭ ਤੋਂ ਵੱਡੀ ਹੈ। ਤਾਂ ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ, ਇਹ ਭਾਈ ਗੁਰਸੇਵਾ ਦੇ ਕਰਨ ਨਾਲ ਸਭ ਪਦਾਰਥ ਮਿਲਦੇ ਨੇ। ਕਿਉਂਕਿ ਮਹਾਰਾਜ ਜੀ ਸਾਰੇ ਪਦਾਰਥਾਂ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਤਾਂ ਸਤਿਗੁਰੂ ਮਹਾਰਾਜ ਨੇ ਇਹ ਬਚਨ ਕੀਤੇ ਨੇ। ਪਰ ਇਹ ਧਿਆਨ ਦੇਣਾ ਕਿ ਖਿਮਾ ਦੇ ਜਾਚਕ ਬਣੋ, ਹਮੇਸ਼ਾ ਖਿਮਾ ਮੰਗ ਲਓ। ਹੈ ਤਾਂ ਇੱਥੇ ਚੱਲਦਾ ਸੌਰੀ ਸੌਰੀ ਕਰਦੇ, ਪਰ ਇੰਨਾ ਖਿਮਾ ਕਰ ਦੇਣਾ ਅਗਲੇ ਨੂੰ, ਮਾਫ ਕਰ ਦੇਣਾ ਅਗਲੇ ਨੂੰ ਹੋਰ ਚੀਜ਼ ਹੈ। ਸਮਰੱਥ ਵੀ ਹੋਣਾ, ਪਰਮੇਸ਼ਰ ਰੋਜ਼ ਖਿਮਾ ਕਰਦੇ ਹੈ। ਪਾਰ ਬ੍ਰਹਮ ਪੁਰਖ ਦਾਤਾਰ ਹੈ, ਨਾਨਕ ਗੁਰ ਸੇਵਾ ਕਿੰਗ ਨ ਲੱਭਿਆ ਤੇ। ਸਤਿਗੁਰੂ ਮਹਾਰਾਜ ਕਹਿੰਦੇ ਸਭ ਪੁਰਖਾਂ ਦਾ ਦਾਤਾ ਜੋ ਪਾਰ ਬ੍ਰਹਮ ਹੈ, ਉਹਦੇ ਸਰੂਪ ਜੋ ਪੂਰਨ ਪੁਰਖ ਗੁਰੂ ਹਨ, ਸ਼ਰਧਾ ਭਾਵਨਾ ਨਾਲ ਤਿੰਨਾਂ ਗੁਰਾਂ ਦੀ ਸੇਵਾ ਕਰਨ ਨਾਲ ਕਿੰਗ ਕਿਹੜਾ ਕਿਹੜਾ ਪਦਾਰਥ ਨਾ ਨਹੀਂ ਲੱਭਦਾ, ਭਾਵ ਸਾਰੇ ਪਦਾਰਥ ਲੱਭਦੇ ਨੇ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਪਾਵਨ ਬਚਨ ਅੱਗੇ ਹੁਣ ਫਰਮਾਉਂਦੇ ਹਨ, ਪਾਚੰ ਕਰੋਤ ਅਗਰਣੀ ਵਹਿ। ਸੋ ਇਸ ਪ੍ਰਕਾਰ ਐੜਾ ਗੱਗੇ ਦੇ ਪੈਰ ਚ ਰਾਣੀ ਅਣਾਣੇ ਨੂੰ ਬਿਹਾਰੀ, ਵਾਹ ਵਾਹ ਹਾ ਹਾ ਅਗਰਣੀ ਵਹਿ, ਪਾਚੰ ਕਰੋਤ ਅਗਰਣੀ ਵਹਿ। ਜੋ ਬਿਲਕੁਲ ਨੀਵੀਂ ਜਾਤੀ ਵਾਲੇ ਜਾਂ ਕੰਗਾਲ ਬੰਦੇ ਸਭ ਤੋਂ ਪਿੱਛੇ ਰਹਿਣ ਵਾਲੇ ਆ, ਉਹਨਾਂ ਨੂੰ ਇਹ ਗੁਰਸੇਵਾ ਤੋਂ ਵੀ ਅਗਨੀ ਵਹਿ ਅੱਗੇ ਕਰਨ ਵਾਲੀ, ਇਹ ਗੁਰਸੇਵਾ ਬੰਦੇ ਨੂੰ ਸਭ ਤੋਂ ਅੱਗੇ ਕਰ ਦਿੰਦੀ। ਕਹਿੰਦੇ ਜਿਵੇਂ ਭਾਈ ਮੰਝ ਨੇ ਸੇਵਾ ਕੀਤੀ, ਭਾਈ ਮੰਝ ਨੂੰ ਇਹ ਸੇਵਾ ਨੇ ਸਭ ਤੋਂ ਅੱਗੇ ਕਰਤਾ। ਸੋ ਸੇਵਾ ਬੜੀ ਵੱਡੀ ਚੀਜ਼ ਹੈ, ਮਹਾਰਾਜ ਕਹਿੰਦੇ ਨੇ। ਸੋ ਜੋ ਮਨ ਪਿੱਛੇ ਬੈਠਾ ਸੀ ਸਾਰਿਆਂ ਤੋਂ, ਪੰਜਾਂ ਕੋਸ਼ਾਂ ਦੇ ਪਰਦੇ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਦੇ ਪਿੱਛੇ ਹੋ ਰਿਹਾ ਸੀ, ਉਸ ਮਨ ਨੂੰ ਪਰਮੇਸ਼ਰ ਨੇ ਅੱਗੇ ਇਹ ਗੁਰਸੇਵਾ ਜਿਹੜੀ ਆ ਨਾ, ਪਰਮੇਸ਼ਰ ਦੇ ਅੱਗੇ ਕਰ ਦਿੰਦੀ ਹੈ। ਗੁਰੂ ਦੀ ਸੇਵਾ ਮਨ ਨੂੰ ਵੀ ਕਿਰਪਾ ਕਰਦੀ ਹੈ, ਪੰਜਾਂ ਕੋਸ਼ਾਂ ਨੂੰ ਵੀ ਕੱਟਦੀ ਹੈ। ਨਿਰਾਸੰ ਆਸ ਪੂਰਨ ਹੈ, ਇਹ ਗੁਰਸੇਵਾ ਨਿਰਾਸਿਆਂ ਬੰਦਿਆਂ ਦੀ ਆਸਾ ਪੂਰੀ ਕਰਨ ਵਾਲੀ ਹੈ। ਇਸ ਕਰਕੇ ਭਾਈ ਆਦਮ ਦੀ ਜਿਵੇਂ ਇੱਛਾ ਪੂਰੀ ਕੀਤੀ, ਉਹਦੇ ਲੜਕਾ ਨਹੀਂ ਸੀ, ਮਾਈ ਸੁਲੱਖਣੀ ਦੀ ਫਿਰ ਆਸਾ ਪੂਰੀ ਕੀਤੀ। ਸੋ ਪਰਮੇਸ਼ਰ ਤੇ ਭਰੋਸਾ ਰੱਖਿਆ ਸੀ ਇੱਕ ਬੱਚੇ ਨੇ, ਜਿਵੇਂ ਉਹਦੀ ਆਸਾ ਪੂਰੀ ਕੀਤੀ, ਤਾਂ ਕਹਿੰਦਾ ਸੀ ਸਾਰੀਆਂ ਢੇਰੀਆਂ ਢਾਤੀਆਂ, ਹੋਰ ਸਭੇ ਢਾਈਆਂ ਢੇਰੀਆਂ ਇੱਕ, ਤੇਰਾ ਆਸਰਾ ਤੱਕਿਆ। ਉਹ ਜਿਹੜਾ ਬੱਚਾ ਸੀ ਉਹਦੇ ਉੱਤੇ ਕਿਰਪਾ ਕੀਤੀ। ਨਿਰ ਧਨ ਭਯੰ ਧਨਵੰਤ ਹੈ, ਅਰੋਗੀਆਂ ਰੋਗ ਖੰਡਨ ਹੈ। ਫਿਰ ਗੁਰੂ ਸੇਵਾ ਦੇ ਕਰਨ ਨਾਲ ਨਿਰ ਧਨ ਕੰਗਾਲ ਬੰਦੇ, ਪ੍ਰਤੱਖ ਧਨ ਵਾਲੇ ਧਨਾੜ ਬਣ ਜਾਂਦੇ ਨੇ। ਜਿਵੇਂ ਹੋਲਾਂ ਖਵਾਉਣ ਵਾਲੇ ਬੱਚੇ ਦੀ ਆਪਾਂ ਸਾਖੀ ਕਈ ਵਾਰ ਦੱਸੀ ਹੈ, ਉਹ ਮਹਾਰਾਜ ਨੂੰ ਹੋਲਾਂ ਖਵਾਈਆਂ, ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਤੇ ਖੁਸ਼ ਹੋ ਗਏ। ਫਿਰ ਜਨਮ ਸਾਖੀ ਜਿਵੇਂ ਲਿਖਿਆ, ਸੱਥਰ ਤੇਰਾ ਲੇਖ ਨਿਹਾਲੀ, ਭਾਉ ਤੇਰਾ ਭਗਵਾਨ, ਨਾਨਕ ਸਿਫਤੀ ਰੱਜਿਆ ਆਉ ਬਹੁ ਸੁਲਤਾਨ। ਮਹਾਰਾਜ ਨੇ ਸੁਲਤਾਨ ਕਿਹਾ ਤੇ ਉਹ ਸੁਲਤਾਨ ਹੀ ਬਣ ਗਿਆ। ਫਿਰ ਗੁਰਸੇਵਾ ਰੋਗੀ ਬੰਦਿਆਂ ਦੇ ਰੋਗਾਂ ਨੂੰ ਖੰਡਣਾ ਭਾਵ ਕਰਨ ਵਾਲੀ ਹੈ। ਪ੍ਰੇਮੇ ਕੋਹੜੀ ਨੂੰ ਜਿਵੇਂ ਸਤਿਗੁਰੂ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਰਾਜੀ ਕੀਤਾ ਸੀ, ਕਿੰਨੇ ਕੋਹੜੀ ਕਿੰਨੇ ਰੋਗੀ ਰਾਜੀ ਕੀਤੇ ਮਹਾਰਾਜ ਸੱਚੇ ਪਾਤਸ਼ਾਹ ਨੇ। ਇਸ ਕਰਕੇ ਉਹ ਦੇਖੋ ਪ੍ਰੇਮੇ ਕੋਹੜੀ ਦਾ ਨਾਂ ਸੋ ਮਰਾਰੀ ਰੱਖਿਆ ਅੱਗੋਂ। ਫਿਰ ਉਹਦੀ ਜਿਹੜੀ ਸ਼ੀਹੇ ਉੱਪਲ ਦੀ ਲੜਕੀ ਸੀ ਉਹਦੇ ਨਾਲ ਵਿਆਹ ਕੀਤਾ, ਉਹਦਾ ਨਾਂ ਮਥੋ ਰੱਖਿਆ, ਮਥੋ ਮਰਾਰੀ ਮਥੋ ਮਰਾਰੀ। ਫਿਰ ਇਹ ਮਹਾਰਾਜ ਨੇ ਕਿਹਾ ਜਿਹੜਾ ਮਥੋ ਮਰਾਰੀ ਦਾ ਜਾਪ ਕਰੂਗਾ ਉਹਦਾ ਭਲਾ ਹੋਊਗਾ। ਉਹਨਾਂ ਤੋਂ ਅੱਗੇ ਦੁਨੀ ਚੰਦ ਹੋਏ, ਹੇਮ ਚੰਦ ਖੇਮ ਚੰਦ, ਸੋਭ ਨਰਾਇਣ ਧੀਰ ਮੱਲ, ਇਹ ਵੱਖਰਾ ਹੋਇਆ ਧੀਰ ਮੱਲ। ਖੇਮ ਚੰਦ ਦੀ ਅੱਗੇ ਕੁਲ ਚੱਲੀ ਸਾਰੀ, ਇਹ ਕਿਸ਼ੋਰ ਦਾਸ, ਫਿਰ ਬਾਬਾ ਗੁਲਾਬ ਦਾਸ ਜੀ, ਬਾਬਾ ਧਰਮਦਾਸ, ਭਾਈ ਦਰਬਾਰੀ ਸਾਹਿਬ ਜੀ, ਭਾਈ ਮੂਲਾ ਸਾਹਿਬ ਜੀ, ਭਾਈ ਲੱਖੂ ਸਾਹਿਬ, ਬਾਬਾ ਸਾਹਿਬ ਦਿਆਲ ਜੀ, ਮਹੰਤ ਕਰਮਚੰਦ ਜੀ, ਮਹੰਤ ਗੁਰਮੁਖ ਸਿੰਘ ਜੀ, ਇਹ ਹਜ਼ੂਰ ਸਾਹਿਬ ਅੰਮ੍ਰਿਤ ਛਕ ਕੇ ਮਹੰਤ ਹਰਦਰਸ਼ਨ ਸਿੰਘ ਜੀ ਨਾਂ ਰੱਖਿਆ। ਫਿਰ ਅੱਜ ਕੱਲ੍ਹ ਰੋਹਤਕ ਭਵਾਨੀ ਰੋਡ ਗੱਦੀ ਤੇ ਸੁਸ਼ੋਭਿਤ ਹੈ। ਤੋ ਇਸ ਪ੍ਰਕਾਰ ਇਹ ਜਿਹੜੀ ਸਾਰਾ ਕੁਛ ਹੈ ਨਾ, ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਗੱਦੀਆਂ ਬਖਸ਼ਿਸ਼ ਕੀਤੀਆਂ ਖੇਮ ਚੰਦ ਜੀ ਨੂੰ ਦਸਵੇਂ ਪਾਤਸ਼ਾਹ ਨੇ ਗੱਦੀ ਬਖਸ਼ੀ ਹੈ ਅਤੇ 1758 ਬਿਕਰਮੀ ਵਿੱਚ ਇਹਨਾਂ ਨੇ ਚੰਦਰ ਭਗਾ ਨਦੀ ਤੇ ਡੇਰਾ ਲਗਾਉਣਾ ਕੀਤਾ। ਸੋ ਜਨਮ ਫਰੂਕੇ ਚ ਹੋਇਆ, 1849 ਚ ਗੱਦੀ ਮਿਲੀ, 1880 ਚ ਭਾਈ ਮੂਲਾ ਸਾਹਿਬ ਜੀ ਆਏ ਨੇ। ਇਹ ਬਹੁਤ ਸਾਰਾ ਕੁਛ ਆਪ ਜੀ ਨੇ ਮਹਾਂਪੁਰਸ਼ਾਂ ਦੀ ਪੁੰਨ ਸਿਮਰਤੀ ਰੋਹਤਕ ਭਵਾਨੀ ਰੋਡ ਪਰ ਨਵਾਂ ਹਰਿਮੰਦਰ ਬਣਾਇਆ, ਜਿਸ ਦੀ ਚੱਠ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠਾਂ ਦਾ ਭੋਗ ਪਾ ਕੇ ਹੋਈ ਸੀ। 24 ਸੰਮਤ 2021 ਮੁਤਾਬਕ 6 ਮਈ 1964 ਵਾਲੇ ਦਿਨ ਕੀਤੀ ਹੈ। ਸੋ ਉਸ ਸਮੇਂ ਸੇਵਾ ਪੰਥੀ ਭੇਖ ਦੇ ਸਰਮੌਰ ਸ੍ਰੀਮਾਨ 108 ਪੰਡਿਤ ਨਿਸ਼ਚਲ ਸਿੰਘ ਜੀ ਪ੍ਰਧਾਨ ਜਗਾਧਰੀ ਵਾਲੇ ਤੋਂ ਆਦਿ ਬਹੁਤ ਸਾਰੇ ਮਹੰਤ ਸੰਤ ਗੁਣੀ ਗਿਆਨੀ ਰਾਗੀ ਪ੍ਰਚਾਰਕਾਂ ਨੇ ਦਰਸ਼ਨ ਦੇ ਕੇ ਆਪਣੇ ਮਨੋਹਰ ਬਚਨਾਂ ਦੁਆਰਾ ਬੜੀਆਂ ਸੰਗਤਾਂ ਨੂੰ ਨਿਹਾਲ ਕੀਤਾ। ਇਹ ਸਾਰੀ ਮਥੋ ਮਰਾਰੀ ਦੀ ਸਾਰੀ ਹੰਸ ਬੰਸ ਕੋਲ ਅੱਗੇ ਚੱਲੀ, ਅੱਗੇ ਉਹਨਾਂ ਦੀ ਗੱਦੀ ਚੱਲੀ। ਫਿਰ ਇਸ ਪ੍ਰਕਾਰ ਸਾਰੀਆਂ ਚੀਜ਼ਾਂ ਹਨ। ਸੋ ਫਿਰ ਬਾਬਾ ਧਰਮਦਾਸ ਜੀ ਹੋਏ ਨੇ, ਧੰਨ ਭਾਈ ਆਇਆ ਰਾਮ ਸਾਹਿਬ ਜੀ ਜਿਨ੍ਹਾਂ ਦਾ ਪਵਿੱਤਰ ਅਸਥਾਨ ਮਘਿਆਣੇ ਵਿੱਚ ਹੈ, ਇਹ ਭਾਈ ਅੱਡਣ ਸਾਹਿਬ ਦੇ ਚੇਲੇ ਹਨ। ਤੋ ਇਹਨਾਂ ਨੇ ਭਾਈ ਧਰਮਦਾਸ ਨੂੰ ਤਿਲਕ ਦੇ ਕੇ ਸੇਵਾ ਪੰਥੀ ਟੋਪੀ ਦਿੱਤੀ, ਅੱਗੋਂ ਲਈ ਚੜ੍ਹਤ ਲਈ ਜਾਣਾ ਬੰਦ ਕਰ ਦਿੱਤਾ ਸੀ। ਇਸ ਲਈ ਇਹ ਮਥੋ ਮਰਾਰੀ ਚੱਲੀ ਹੋਈ ਪ੍ਰਣਾਲੀ ਭਾਈ ਧਰਮਦਾਸ ਜੀ ਤੋਂ ਸੇਵਾ ਪੰਥੀ ਭੇਖ ਨਾਲ ਸੰਬੰਧ ਰੱਖਣ ਲੱਗੀ। ਭਾਈ ਆਇਆ ਰਾਮ ਸਾਹਿਬ ਜੀ ਪੁੰਨ ਸਿਮਰਤੀ ਚ ਦਿੱਲੀ ਪੰਜਾਬ ਪੰਜਾਬੀ ਬਾਗ ਦੇ ਵਿੱਚ ਸ੍ਰੀਮਾਨ ਮਹੰਤ ਗੁਰਮੁਖ ਸਿੰਘ ਨੇ ਆਪ ਜ਼ਮੀਨ ਖਰੀਦ ਕੇ ਫਿਰ ਇਹ ਸੋ ਸਾਰਾ ਬਣਾਇਆ ਥਾਂ। ਸਿੰਘ ਸਾਰੇ ਲੱਗੇ ਸੇਵਾ ਦੇ ਵਿੱਚ। ਇਹ ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਸਤਿਗੁਰੂ ਮਹਾਰਾਜ ਨੇ ਪਿਛਲਿਆਂ ਸਮਿਆਂ ਚ ਆਪਾਂ ਨੂੰ ਬਖਸ਼ਿਸ਼ ਕੀਤੀਆਂ, ਅੱਗੇ ਅੱਗੇ ਉਹ ਸਾਰਾ ਕੁਝ ਚੱਲਿਆ। ਤਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਭਗਤਿਅੰ ਭਗਤ ਦਾਨੰ ਰਾਮ ਨਾਮ ਗੁਣ ਕੀਰਤਨ ਹੈ। ਮਹਾਰਾਜ ਕਹਿਣ ਲੱਗੇ ਹਰੀ ਲਾਲ ਕ੍ਰਿਸ਼ਨ ਲਾਲ, ਫਿਰ ਇਹ ਜਿਹੜੀ ਗੁਰੂ ਦੀ ਸੇਵਾ ਨਾ, ਇਹ ਸਾਧ ਸੰਗਤ ਜੀ ਇਹ ਗੁਰਸਿੱਖੋ ਸੁਣੋ, ਕਹਿੰਦੇ ਭਗਤੀ ਦੀ ਚਾਹ ਵਾਲਿਆਂ ਨੂੰ ਭਗਤੀ ਦਾਨ ਦੇਣ ਵਾਲੇ ਜੇ ਕੋਈ ਸੇਵਾ ਕਰਕੇ ਜੋ ਮਰਜ਼ੀ ਮੰਗ ਲਓ, ਭਗਤੀ ਮੰਗ ਲਓ, ਅਤੇ ਰਾਮ ਨਾਮ ਦੀ ਇੱਛਾ ਵਾਲਿਆਂ ਨੂੰ ਹੋਰ ਵਿਸ਼ੇਸ਼ ਰਾਮ ਨਾਮ ਦੀ ਦਾਤ ਦੇਣ ਵਾਲੀ ਹੈ। ਸ਼ੁਭ ਗੁਣਾਂ ਦੀ ਇੱਛਾ ਵਾਲਿਆਂ ਨੂੰ ਇਹ ਗੁਰਸੇਵਾ ਸਤ ਸੰਤੋਖ ਸ਼ੁਭ ਗੁਣਾਂ ਦੀ ਪ੍ਰਾਪਤੀ ਕਰਨ ਵਾਲੀ ਹੈ, ਤੇ ਕੀਰਤਨੀਆਂ ਨੂੰ ਹੋਰ ਵਿਸ਼ੇਸ਼ ਕੀਰਤਨ ਦੀ ਦਾਤ ਬਖਸ਼ਣ ਵਾਲੀ। ਜੇ ਕੋਈ ਕੀਰਤਨ ਕਰਦਾ, ਜੇ ਉਹ ਸੇਵਾ ਕਰਨ ਲੱਗ ਜੇ ਨਾਲ, ਉਹਦਾ ਕੀਰਤਨ ਚ ਰਸ ਪੈਦਾ ਹੋ ਜਾਂਦਾ। ਪਾਰ ਬ੍ਰਹਮ ਪੁਰਖ ਦਾ ਤਾਰ ਹੈ, ਨਾਨਕ ਗੁਰ ਸੇਵਾ ਕਿੰਗ ਨ ਲਭਿਅਤੇ। ਮਹਾਰਾਜ ਕਹਿਣ ਲੱਗੇ ਸਾਰਿਆਂ ਮਨੁੱਖਾਂ ਦਾ ਦਾਤਾ ਜੋ ਪਾਰ ਬ੍ਰਹਮ ਹੈ, ਉਹਦੇ ਸੂਪ ਜੋ ਗੁਰਦੇਵ ਜੀ ਹਨ, ਉਹਨਾਂ ਦੀ ਸੇਵਾ ਕਰਨ ਨਾਲ ਕਿੰਗ ਨ ਲਭਿਅਤੇ, ਕਿਹੜੀ ਕਿਹੜੀ ਵਸਤੂ ਦੀ ਪ੍ਰਾਪਤੀ ਨਹੀਂ ਹੁੰਦੀ, ਸਾਰਾ ਕੁਝ ਮਿਲ ਜਾਂਦਾ। ਪੰਗਤੀ ਆਪਾਂ ਪਹਿਲਾਂ ਦੱਸੀ ਸੀ ਸ਼ੁਰੂ ਦੇ ਵਿੱਚ, ਸੇ ਅਖੀਰਲੀ ਪੰਗਤੀ ਆਪਾਂ ਤਾਂ ਦੱਸੀ ਵੀ ਗੁਰੂ ਦੀ ਸੇਵਾ ਨਾਲ ਕੀ ਨਹੀਂ ਮਿਲਦਾ ਹੈ। ਪਾਰ ਬ੍ਰਹਮ ਪੁਰਖ ਦਾਤਾਰ ਹੈ, ਨਾਨਕ ਗੁਰ ਸੇਵਾ ਕਿੰਗ ਨ ਲਭਿਅਤੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜੋ ਪਰਮੇਸ਼ਰ ਪਾਪਾਂ ਪੁੰਨਾਂ ਤੋਂ ਪਰੇ ਹੈ ਅਤੇ ਬ੍ਰਹਮ ਭਾਵ ਵਿਆਪਕ ਸਰੂਪ ਹੈ, ਪੁਰਖ ਪੁਰਸ਼ਾਰਥ ਵਾਲਾ ਹੈ ਅਤੇ ਸਮੂਹ ਦਾਤਾਂ ਦੇ ਦੇਣ ਵਾਲਾ, ਉਹਦੇ ਸਰੂਪ ਜੋ ਗੁਰੂ ਹਨ, ਉਹਨਾਂ ਗੁਰਾਂ ਦੀ ਸੇਵਾ ਕਿੰਨ ਕਿਸੇ ਵਿਰਲੇ ਵਡਭਾਗੀ ਨੂੰ ਲੱਭੇ ਤੇ ਲੱਭਦੀ ਹੈ, ਪਰ ਪਾਠ ਤਾਂ ਕਿੰਗ ਨ ਲੱਭਿਆ ਤੇ ਹੀ ਹੈ। ਮਹਾਰਾਜ ਹੁਣੇ ਸੇਵਾ ਨੂੰ ਮੁੱਖ ਰੱਖਦਿਆਂ ਹੋਇਆ ਭਾਈ ਗੁਰਦਾਸ ਜੀ ਨੇ ਲਿਖਿਆ, ਮਾਨਸ ਜਨਮ ਅਮੋਲ ਹੈ, ਹੋਇਆ ਅਮੋਲ ਸਾਧ ਸੰਗ ਪਾਏ, ਅੱਖੀਂ ਦੋ ਨਿਰਮੋਲ ਕਾ ਸਤਿਗੁਰ ਦਰਸ ਧਿਆਨ ਲਿਵ ਲਾਏ, ਮਸਤਕ ਸੀਸ ਅਮੋਲ ਹੈ, ਚਰਨ ਸਰਨ ਗੁਰ ਧੂੜ ਸੁਹਾਏ, ਜੇ ਵਸ ਰਮਣਾ ਅਮੋਲ ਕਾ ਸ਼ਬਦ ਸੁਰਤ ਸੁਣ ਸਮਝ ਸੁਣਾਏ, ਹਸਤ ਚਰਨ ਅਮੋਲ ਕਾ ਗੁਰਮੁਖ ਮਾਰਗ ਸੇਵ ਕਮਾਏ, ਪੈਰੀ ਪੈ ਪਾ ਖਾਕ ਹੋਏ, ਛੱਡ ਮਣੀ ਮਨੂਰੀ, ਪਾਣੀ ਪੱਖਾ ਪੀਹਣਾ ਨਿਤ ਕਰੈ ਮਜੂਰੀ, ਤ੍ਰਿਪੜ ਝਾੜ ਵਿਛਾਏ ਦਾ ਚੁੱਲ ਝੋਕ ਨਾ ਝੂਰੀ, ਮੁਰਦੇ ਵਾਂਗ ਮੁਰੀਦ ਹੋਏ ਕਰ ਸਿਰਕ ਸਬੂਰੀ, ਚੰਦਨ ਹੋਵੇ ਸਿੰਗਲੋਂ ਫਲ ਵਾਸ ਹਜੂਰੀ। ਇਹ ਸਾਰੀ ਜਿੰਨੀ ਚੀਜ਼ ਹੈ ਸਭ ਸੇਵਾ ਚ ਹੈ। ਹੋਰ ਫਰਮਾਉਂਦੇ ਨੇ ਧਿਗ ਧ੍ਰਿਗ ਸਿਰ ਜੋ ਗੁਰ ਨਾ ਨਿਵੈ, ਗੁਰ ਲੱਗੈ ਨਾ ਚਰਨੀ, ਧ੍ਰਿਗ ਲੋਇਣ ਗੁਰ ਦਰਸ ਵਿਣ ਵੇਖੈ ਪਰ ਤਰਨੀ, ਧ੍ਰਿਗ ਸਰਵਣ ਉਪਦੇਸ਼ ਵਿਣ ਸੁਣ ਸੁਰਤਨਾ ਧਰਨੀ, ਧ੍ਰਿਗ ਜਿਹੇ ਵਾ ਗੁਰ ਸ਼ਬਦ ਵਿਣ ਹੋਰ ਮੰਤਰ ਸਿਮਰਨੀ, ਵਿਣ ਸੇਵਾ ਧ੍ਰਿਗ ਹੱਥ ਪੈਰ ਹੋਰ ਨੇ ਫਲ ਕਰਨੀ। ਵਾਹਿਗੁਰੂ ਦੀ ਸਮਰੱਥਾ ਹੁਣ ਅਗਲੇ ਸਲੋਕ ਵਿੱਚ ਵਰਣਨ ਕਰਦੇ, 21ਵਾਂ ਸਲੋਕ ਬਖਸ਼ਿਸ਼ ਕਰਦੇ ਨੇ।